ਸਤਿਗੁਰੂ ਨਾਲੋਂ ਵੀ ਤੋੜ ਦਿੰਦਾ ਹੈ, ਫਿੱਕਾ ਬੋਲ ਸੰਗਤ ਨਾਲੋਂ ਵੀ ਤੋੜ ਦਿੰਦਾ ਹੈ। ਤਾਂ ਤੇ ਸਤਿਗੁਰੂ ਕਹਿੰਦੇ ਨੇ ਜਿੱਥੇ ਜਾਈਏ ਜਿੱਥੇ ਜਾਏ ਬਹੀਏ ਭਲਾ ਕਹੀਏ, ਭਲੇ ਭਲੇ ਬਚਨ ਬੋਲਿਆ ਕਰੋ। ਜਿੱਥੇ ਵੀ ਜਾ ਕੇ ਜੇ ਫਿੱਕਾ ਬੋਲਾਂਗੇ, ਫਿੱਕਾ ਬੋਲਣ ਤੇ ਬਹੁਤ ਸਾਖੀਆਂ ਆਪਣੇ ਪਾਸ, ਕੋਈ ਬੰਦਾ ਕਿਤੇ ਵੀ ਜਾ ਕੇ ਫਿੱਕਾ ਬੋਲਦਾ ਤਾਂ ਉਹਦਾ ਨਰਾਦਰੀ ਹੁੰਦਾ। ਸ਼ੁਭ ਸ਼ੁਭ ਬੋਲੋ, ਪਿਆਰ ਭਰਿਆ ਬੋਲੋ ਤਾਂ ਕਿ ਅਗਲੇ ਨੂੰ ਚੁਭੇ ਨਾ। ਕੈਪਸੂਲ ਦੇ ਵਿੱਚ ਪਾ ਕੇ ਦਵਾਈ ਦਿੰਦੇ ਨੇ ਡਾਕਟਰ, ਜੇ ਉੱਦਾਂ ਖਾ ਲਈਏ ਫਿਰ ਨੁਕਸਾਨ ਵੀ ਕਰਦੀ ਆ। ਉਹ ਜੇ ਕਿਸੇ ਨੂੰ ਸਮਝਾਉਣਾ ਵੀ ਉਹਨੂੰ ਕੈਪਸੂਲ ਦੇ ਵਿੱਚ ਪਾ ਕੇ ਦਿਓ ਗੱਲ, ਉੱਤੋਂ ਮਿੱਠੀ ਬਣਾ ਦਿਓ ਅਤੇ ਵਿੱਚੋਂ ਭਾਵੇਂ ਉਹ ਗੱਲ ਸਮਝਾਉਣ ਵਾਸਤੇ ਕਈ ਵਾਰ ਗੱਲ ਕਹਿਣੀ ਵੀ ਪੈਂਦੀ ਹੈ ਕੋਈ, ਪਰ ਮਹਾਰਾਜ ਕਹਿੰਦੇ ਇਹੋ ਜਿਹੀ ਗੱਲ ਕਹੋ ਜਿਹੜੀ ਕਿਸੇ ਨੂੰ ਚੁਭੇ ਨਾ। ਚੁਭਣ ਵਾਲੀ ਗੱਲ ਆਪਾਂ ਤਾਂ ਫਿਰ ਉਹ ਦੂਸਰਾ ਪੱਖ ਆ ਜਾਂਦਾ ਈਰਖਾ ਦਾ। ਮਹਾਰਾਜ ਕਹਿੰਦੇ ਨੇ ਮੋਹੇ ਥੁੱਕਾ ਫਿੱਕੇ ਪਾਏ, ਫਿੱਕੇ ਬੰਦੇ ਦੇ ਮੂੰਹ ਦੇ ਉੱਤੇ ਲਾਂਤਾਂ ਹੀ ਪੈਂਦੀਆਂ, ਥੁੱਕਾਂ ਪੈਂਦੀਆਂ ਨੇ। ਇਹ ਬੰਦੇ ਨੇ ਫਿੱਕਾ ਬੋਲਿਆ ਸੀ, ਨਿੰਦਿਆ ਕੀਤੀ, ਚੁਗਲੀ ਕੀਤੀ, ਫਿੱਕਾ ਮੂਰਖ ਆਖੀ ਹੈ। ਫਿੱਕੇ ਬੰਦੇ ਨੂੰ ਲੋਕ ਮੂਰਖ ਕਹਿੰਦੇ ਨੇ, ਭਾਵ ਮੂਰਖ ਹੀ ਫਿੱਕਾ ਹੁੰਦਾ, ਮੂਰਖ ਹੈ ਨਾਲ ਨਾਲ ਲੁੱਝੀ ਹੈ। ਪਹਿਲਾਂ ਵੀ ਕਿਹਾ ਕਹਿੰਦੇ ਮੂਰਖ ਆਦਮੀ ਫਿੱਕਾ ਕਿਉਂ ਬੋਲਦਾ ਹੈ, ਪਤਾ ਨਹੀਂ ਤੈਨੂੰ ਇੱਥੇ ਫਿੱਕਾ ਨਹੀਂ ਬੋਲੀਦਾ, ਗਲਤ ਗੱਲ ਨਹੀਂ ਬੋਲੀ ਦੀ, ਮਿਠਾਸ ਵਾਲੀ ਗੱਲ ਕਰਿਆ ਕਰ। ਕਹਿੰਦੇ ਜੇ ਉਹ ਬੰਦਾ ਨਾ ਹੀ ਹਟੇ ਫਿੱਕਾ ਬੋਲਣ ਤੋਂ, ਮੂਰਖ ਆਦਮੀ, ਪਾਣਾ ਲਹਿ ਸਜਾਏ, ਪਾਣਾ ਕਹਿੰਦੇ ਜੁੱਤੀਆਂ ਨੂੰ, ਫਿਰ ਕਹਿੰਦੇ ਜੁੱਤੀਆਂ ਦੀ ਸਜ਼ਾ ਮਿਲਦੀ ਹੈ, ਬਹੁਤ ਮਾਰ ਪੈਂਦੀ ਹੈ। ਗੋਂਦੇ ਖੱਤਰੀ ਦਾ ਲੜਕਾ ਸੀ, ਇਸ ਤਰ੍ਹਾਂ ਉਹ ਤਪੇ ਨੇ ਸਿਖਾ ਦਿੱਤਾ ਤੀਜੇ ਪਾਤਸ਼ਾਹ ਵੇਲੇ ਗੋਬਿੰਦਵਾਲ ਸਾਹਿਬ, ਵੀ ਤੇਰੇ ਪਿਤਾ ਦੀ ਥਾਂ ਮੱਲ ਕੇ ਬੈਠੇ ਆ, ਅੱਧੀ ਜਿੰਨੀ ਹੈ ਜਿੰਨਾ ਕੁਛ ਵੀ ਆਉਂਦਾ ਉਹ ਤੇਰਾ ਅੱਧਾ ਹਿੱਸਾ ਹੈ, ਜਿੰਨੀ ਮਾਇਆ ਆਉਂਦੀ ਆ ਉਹ ਅੱਧਾ ਹਿੱਸਾ। ਜਦ ਮਹਾਰਾਜ ਨੇ ਕਿਹਾ ਲੰਗਰ ਜਿੰਨਾ ਮਰਜ਼ੀ ਛਕੋ, ਪਰ ਅੱਧੇ ਹਿੱਸੇ ਵਾਲੀ ਗੱਲ ਨਹੀਂ ਚੱਲਣੀ, ਇੱਥੇ ਗੁਰੂ ਘਰ ਹੈ। ਕਹਿੰਦਾ ਮੈਂ ਅਕਬਰ ਕੋਲ ਫਰਿਆਦ ਕਰਾਂਗਾ। ਮਹਾਰਾਜ ਕਹਿੰਦੇ ਜਿੱਥੇ ਮਰਜ਼ੀ ਕਰ ਲੈ। ਅਕਬਰ ਕੋਲ ਚਲਿਆ ਗਿਆ। ਉਦੋਂ ਹੁੰਦੀ ਸੀ ਇੱਕ ਰਿਵਾਜ਼, ਇਹ ਨੀਲਾ ਕਾਲਾ ਪੀਲਾ ਚਿੱਟਾ ਹਰਾ ਟਾਕੀਆਂ ਜਿਹਨਾਂ ਬਣਾ ਕੇ ਵੱਡਾ ਸਾਰਾ ਚੋਗਾ ਜਿਹਾ ਪਾ ਕੇ, ਜਿਹਦੇ ਨੂੰ ਰਾਜੇ ਦੀ ਸਵਾਰੀ ਲੰਘਦੀ ਸੀ ਉੱਥੇ ਖੜ੍ਹਨਾ ਹੁੰਦਾ ਸੀ, ਉਹ ਰਾਜੇ ਨੂੰ ਪਛਾਣ ਹੁੰਦੀ ਸੀ ਇਹ ਬੰਦਾ ਫਰਿਆਦ ਕਰਨਾ ਹੈ। ਨੀਲਾ ਕਾਲਾ ਖਿਦੋਲੜਾ ਤਿੰਨ ਬੇਮੁੱਖ ਬੇਮੁੱਖਿਆਂ ਨੂੰ ਪਾਇਆ, ਇਹ ਗੌੜੀ ਰਾਗ ਸ਼ਬਦ ਆਉਂਦਾ। ਉਹ ਵੀ ਜਾ ਕੇ ਖੜ ਗਿਆ। ਅਕਬਰ ਕਹਿੰਦਾ ਬੰਦੇ ਨੂੰ ਬੁਲਾ ਲਓ, ਬਈ ਸੁਣੋ ਕੀ ਕਹਿੰਦਾ ਹੈ। ਜਦ ਦਰਬਾਰ 'ਚ ਲੈ ਗਏ, ਕਹਿੰਦੇ ਹਾਂ ਬਈ ਦੱਸ। ਤੀਜੇ ਪਾਤਸ਼ਾਹ ਬਾਰੇ ਜਦੋਂ ਸ਼ਿਕਾਇਤ ਕਰਨ ਲੱਗਿਆ, ਵਜ਼ੀਰ ਖਾਂ ਬੜਾ ਸਿਆਣਾ ਸੀ, ਉਹ ਨਾਲ ਹੀ ਸੀ। ਕਹਿੰਦੇ ਬਾਦਸ਼ਾਹ ਸਲਾਮਤ, ਇਹ ਤਾਂ ਉਹਨਾਂ ਬਾਰੇ ਫਰਿਆਦ ਲੈ ਕੇ ਆਇਆ ਜਿਨ੍ਹਾਂ ਨੂੰ ਤੁਸੀਂ ਅੱਲਾ ਤਾਲਾ ਕਹਿੰਦੇ ਹੋ, ਜਿੱਥੇ ਤੁਸੀਂ ਨੰਗੇ ਚਰਨੀ ਗਏ ਸੀ। ਕਹਿੰਦੇ ਕੀ ਕਹਿੰਦਾ? ਕਹਿੰਦੇ ਇਸ ਤਰ੍ਹਾਂ ਕਹਿੰਦਾ, ਕਹਿੰਦੇ ਤੇਰੇ ਪਿਤਾ ਨੇ ਉਹ ਥਾਂ ਭਾਈ ਗੁਰੂ ਘਰ ਨੂੰ ਦੇਤੀ ਸੀ, ਫਿਰ ਤੈਨੂੰ ਕੀ ਲੋੜ ਹੈ ਗੁਰੂ ਸਾਹਿਬ ਦੇ ਵਿਰੁੱਧ ਬੋਲਣ ਦੀ? ਫਿਰ ਨਾ ਹਟਿਆ, ਫਿਰ ਨਾ ਹਟਿਆ। ਅਕਬਰ ਕਹਿੰਦਾ ਉਹ ਮੈਂ ਤਾਂ ਤੇਰੀ ਪਹਿਲੀ ਗੱਲ ਸੁਣ ਕੇ ਮੈਨੂੰ ਗੁੱਸਾ ਆ ਗਿਆ ਸੀ ਵੀ ਇੰਨੇ ਦਰਵੇਸ਼, ਇੰਨੇ ਅੱਲਾ ਦੇ ਪਿਆਰੇ, ਅੱਲਾ ਰੂਪ ਸਤਿਗੁਰੂ ਦੇ ਉੱਤੇ ਇੰਨਾ ਇਲਜ਼ਾਮ। ਅਕਬਰ ਕਹਿੰਦਾ ਇਹ ਤੈਨੂੰ ਦਈਏ ਅੱਧਾ ਹਿੱਸਾ ਫਿਰ? ਕਹਿੰਦੇ ਹਾਂ ਜੀ। ਅਕਬਰ ਕਹਿੰਦਾ ਸਾਰੇ ਦਰਬਾਰੀ ਆਪੋ ਆਪਣੀ ਜੁੱਤੀ ਲਾ ਲਓ, ਇੱਥੇ ਉਹਦੇ ਸਿਰ 'ਚ ਮਾਰੋ। ਬਹੁਤ ਮਾਰ ਪਈ ਜੁੱਤੀਆਂ ਦੀ, ਪਾਣਾ ਲਹਿ ਸਜਾਏ। ਜਦੋਂ ਬੇਸੁੱਧ ਜਿਹਾ ਹੋ ਗਿਆ ਕੁੱਟਦਿਆਂ ਕੁੱਟਦਿਆਂ, ਕਹਿੰਦੇ ਇਹਨੂੰ ਗੰਦੀ ਰੂੜੀ 'ਤੇ ਸੁੱਟਿਓ, ਜਾ ਕੇ ਗੰਦੀ ਰੂੜੀ 'ਤੇ ਸੁੱਟਾ ਤਾ, ਕਹਿੰਦੇ ਇਹਦੇ ਉੱਤੇ ਗੰਦਗੀ ਪਾ ਦਿਓ। ਇੰਨੀ ਬੇਇੱਜ਼ਤੀ ਕੀਤੀ ਉੱਥੇ। ਇਸ ਕਰਕੇ ਮਹਾਰਾਜ ਕਹਿੰਦੇ ਇਹ ਸਾਰਾ ਕੁਝ ਫਿੱਕਾ ਬੋਲਣ ਨਾਲ ਹੀ ਹੁੰਦਾ। ਜੇ ਕੋਈ ਗੁਰਾਂ ਦੀ ਨਿੰਦਾ ਕਰੇ, ਗੁਰਾਂ ਦੇ ਵਿਰੁੱਧ ਬੋਲੇ, ਫਿਰ ਉਹਨੂੰ ਪਾਣਾ ਤੋਂ ਭਾਵ ਜੁੱਤੀਆਂ ਦੀ ਸਜ਼ਾ ਹੀ ਪ੍ਰਾਪਤ ਹੁੰਦੀ ਹੈ। ਮਹੱਲਾ ਪਹਿਲਾ, ਅੰਦਰੋਂ ਝੂਠੇ ਪੈਜ ਬਾਹਰ, ਦੁਨੀਆਂ ਅੰਦਰ ਫੈਲ। ਦੁਨੀਆਂ ਦੇ ਅੰਦਰ ਬੜਾ ਆਪਣਾ ਫੈਲਾਓ ਕਰਦੇ ਨੇ ਉਹ ਲੋਕ, ਬਾਹਰੋਂ ਆਪਣੀ ਬੜੀ ਪੈਜ ਬਣਾ ਕੇ ਰੱਖਦੇ ਨੇ ਝੂਠੀ, ਅਤੇ ਅੰਦਰੋਂ ਝੂਠੇ ਨੇ। ਅੰਦਰ ਕੱਖ ਨਹੀਂ, ਭੀਤਰ ਭਰੀ ਭੰਗਾਰ, ਪਰ ਬਾਹਰ ਦੁਨੀਆਂ ਦੇ ਅੰਦਰ ਉਹਨਾਂ ਨੇ ਇੰਨਾ ਵੱਡਾ ਅਡੰਬਰ ਰਚਿਆ ਹੋਇਆ ਕਿ ਦੁਨੀਆਂ ਦੇਖ ਕੇ ਦੰਗ ਰਹਿ ਜਾਂਦੀ ਵੀ ਬੜਾ ਵੱਡਾ ਆ ਗਿਆ, ਇਹ ਤਾਂ ਬੜਾ ਵੱਡਾ ਆਦਮੀ ਹੈ, ਬੜਾ ਵੱਡਾ ਕੋਈ ਮਹਾਂਪੁਰਸ਼ ਹੈ, ਬੜਾ ਵੱਡਾ ਕੋਈ ਇਸ ਤਰ੍ਹਾਂ ਹੈ, ਦੁਨੀਆਂ ਨੂੰ ਭਰਮਾ ਲੈਣਾ। ਪਰ ਮਹਾਰਾਜ ਕਹਿੰਦੇ ਇਹੋ ਜਿਹੇ ਲੋਕ ਹੈ ਉਹਨਾਂ ਦੇ ਅੰਦਰ ਇੰਨੀ ਮੈਲ ਭਰੀ ਹੈ, 68 ਤੀਰਥ ਜੇ ਨਾਵ ਹੈ ਉਤਰੈ ਨਾ ਹੀ ਮੈਲ, ਜੇ 68 ਤੀਰਥਾਂ 'ਤੇ ਜਾ ਕੇ ਵੀ ਨਹਾਉਣ ਤਾਂ ਵੀ ਉਹਨਾਂ ਦੀ ਮੈਲ ਨਾ ਉਤਰੇ, ਇੰਨੇ ਅੰਦਰੋਂ ਗੰਦੇ ਨੇ ਉਹ ਲੋਕ, ਅਤੇ ਦੁਨੀਆਂ ਦੇ ਅੰਦਰ ਇੰਨਾ ਫੈਲਾਵਾ ਕੀਤਾ ਹੋਇਆ ਔਰ ਦੁਨੀਆਂ ਨੂੰ ਉਹਨਾਂ ਨੇ ਅੰਨੀ ਕਰ ਛੱਡਿਆ। ਔਰ ਚੰਗਾ ਭਲਾ ਸਾਨੂੰ ਪਤਾ ਹੈ ਕਿ ਇਹ ਬੰਦਾ ਐਡਾ ਵੱਡਾ ਕੁਰੈਤੀਆ ਹੈ ਵੀ ਅੱਜ ਤੱਕ ਜ਼ਿੰਦਗੀ 'ਚ ਇਹਨੇ ਦੋ ਸਾਰੀਆਂ ਹੀ ਕੁਰੈਤਾਂ ਕੀਤੀਆਂ, ਫਿਰ ਵੀ ਲੋਕ ਉਹਨੂੰ ਕਹਿੰਦੇ ਬੜੇ ਮਹਾਂਪੁਰਸ਼ ਨੇ। ਪਤਾ ਨਹੀਂ ਕਿਉਂ ਦੁਨੀਆਂ ਅੰਨੀ ਹੋ ਗਈ ਹੈ, ਮੱਥਾ ਟੇਕਦੇ ਫਿਰ ਵੀ ਉਹਨੂੰ। ਬੜੇ ਇਹੋ ਜਿਹੇ ਦੇਖੇ ਮੈਂ ਪਖੰਡੀ ਜੇ, ਪਰਮਾਤਮਾ ਜਾਣੇ ਵੀ ਉਹ ਦੁਨੀਆਂ ਨੂੰ ਕੀ ਸੰਘਾ ਦਿੰਦੇ ਹੈ, ਕੀ ਖਵਾ ਦਿੰਦੇ ਹੈ। ਇੰਨੀਆਂ ਕੁਰੈਤਾਂ ਕਰਨ ਤੋਂ ਬਾਅਦ ਵੀ ਉਹ ਸੰਤ ਮਹਾਰਾਜ ਹੈ। ਜੇ ਅਸੀਂ ਕਿਸੇ ਨੂੰ ਕਹਿ ਦਈਏ ਵੀ ਇਹ ਤਾਂ ਬਹੁਤਾ ਹੀ ਨਿਕੰਮਾ ਆਦਮੀ, ਇਹਦੇ ਨਾਲ ਤਾਂ ਕਿਸੇ ਨਾ ਜਾਨਵਰ ਨੂੰ ਮੱਥਾ ਟੇਕ ਲਾ ਉਹ ਚੰਗਾ ਹੋਣਾ, ਤਾਂ ਲੋਕ ਗੁੱਸਾ ਕਰਦੇ ਹੈ, ਲੋਕ ਉਹਦੀ ਅਸਲੀਅਤ ਨੂੰ ਨਹੀਂ ਸਮਝਦੇ, ਪਤਾ ਨਹੀਂ ਕੀ ਅੱਖਾਂ 'ਤੇ ਪੜਦਾ ਪਿਆ ਹੋਇਆ ਉਹਨਾਂ ਦੇ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇਹੋ ਜਿਹੇ ਮੈਲੇ ਆਦਮੀ ਦੁਨੀਆਂ ਅੰਦਰ ਕਲਯੁੱਗ ਹੈ ਨਾ ਫੈਲੇ ਬੈਠੇ ਨੇ, ਬਾਹਰਲੀ ਆਪਣੀ ਪੈਜ ਬੜੀ ਬੜਾਈ ਹੋਈ ਆ ਉਹਨਾਂ ਨੇ, ਉਸ ਤੋਂ ਉਲਟ ਜਿਹੜੇ ਰੱਬ ਦੇ ਪਿਆਰੇ ਨੇ ਉਹ ਕਿੱਥੇ ਬੈਠੇ ਨੇ, ਉਹ ਤਾਂ ਬੈਠੇ ਗੁਪਤ ਹੋ ਕੇ, ਜਿਨ ਪੱਟ ਅੰਦਰ ਬਾਹਰ ਗੋਦੜ, ਬਾਹਰੋਂ ਫਟੇ ਪੁਰਾਣੇ ਜਿਹੇ ਕੱਪੜੇ ਗੋਦੜੀ ਜੀ ਪਾਈ ਹੋਈ ਹੈ, ਅੰਦਰੋਂ ਪੱਟ ਰੇਸ਼ਮ ਵਰਗੇ ਕੋਮਲ ਨਿਰਮਲ ਸ਼ੁੱਧ ਤੇ ਭਲੇ ਸੰਸਾਰ। ਕਹਿੰਦੇ ਉਹ ਬੰਦੇ ਭਲੇ ਪੁਰਸ਼ ਨੇ ਸੰਸਾਰ ਦੇ ਅੰਦਰ। ਤੁਸੀਂ ਦੇਖੋਗੇ ਜਿਹੜੇ ਬਹੁਤ ਉੱਚ ਕੋਟੀ ਦੇ ਬ੍ਰਹਮ ਗਿਆਨੀ ਨੇ, ਤੁਹਾਨੂੰ ਕਦੇ ਦਿਖਦਾ ਉਹ ਸੜਕ 'ਤੇ, ਕਿਤੇ ਹੋਰ, ਕਿਤੇ ਕਾਰ 'ਚ, ਕਿਤੇ ਕੋਠੀ 'ਚ, ਕਿਤੇ? ਉਹ ਤਾਂ ਐਸਾ ਭੋਰੇ 'ਚ ਵੜ ਕੇ ਬੈਠਾ ਜਮਾਨੇ ਨੂੰ ਦੇਖ ਕੇ, ਉਹ ਕਹਿੰਦਾ ਬਾਹਰ ਨਿਕਲਣਾ ਹੀ ਨਹੀਂ। ਉਹ ਤਾਂ ਜੇ ਅਸੀਂ ਵੀ ਜਾਈਏ ਐਸੇ ਇੱਕ ਸਲੋਕ ਸੁਣਾਉਂਦੇ ਮੂਹਰਿਓ, ਲੈਣ ਕੀ ਆਏ ਹੋ ਇੱਥੇ, ਤੁਹਾਨੂੰ ਮੈਂ ਵਾੜਦਾ ਤੁਹਾਨੂੰ ਸੂਏ 'ਚ, ਤੁਹਾਨੂੰ ਤੱਤੇ ਰੇਤੇ 'ਤੇ ਲੰਮਾ ਪਾਉਣਾ, ਠਹਿਰ ਜਾਓ ਤੁਸੀਂ, ਭੱਜੋ ਇੱਥੋਂ, ਤੁਹਾਨੂੰ ਗੁਰੂ ਤੇਗ ਬਹਾਦਰ ਸਾਹਿਬ 'ਤੇ ਭਰੋਸਾ ਨਹੀਂ ਹੈਗਾ, ਤੁਸੀਂ ਉੱਥੇ ਨਹੀਂ ਜਾਂਦੇ, ਤੁਸੀਂ ਮੇਰੇ ਕੋਲ ਲੈਣ ਆਏ ਹੋ। ਉਹ ਤਾਂ ਕਿਸੇ ਨੇੜੇ ਵੀ ਲੱਗਣ ਦਿੰਦੇ, ਅਤੇ ਜਿਹੜੇ ਨਕਲੀ ਹੁੰਦੇ ਨੇ ਉਹ ਕਹਿੰਦੇ ਆਓ ਮਾਇਆ ਲਿਆਓ ਭਾਈ, ਆਓ ਹੋਰ ਮਾਇਆ ਲਿਆਓ, ਮੱਥਾ ਟੇਕੋ। ਇਸ ਪ੍ਰਕਾਰ ਦੇ ਨੇ ਮਹਾਰਾਜ ਕਹਿੰਦੇ, ਜਿਨ੍ਹਾਂ ਦੇ ਅੰਦਰ ਕੋਈ ਅਵਸਥਾ ਹੈ ਉਹ ਤਾਂ ਦੁਨੀਆਂ ਤੋਂ ਡਰਦੇ ਫਿਰਦੇ ਨੇ, ਉਹ ਕਿਤੇ ਐਵੇਂ ਨਾ ਨਿੰਬੂ ਵਾਂਗੂ ਨਿਚੋੜ ਦੇਣ ਮੈਨੂੰ। ਇਹ ਗ੍ਰਿਸਤੀ ਲੋਕ ਤਾਂ ਮੰਗਦੇ ਬਹੁਤ ਨੇ, ਮੰਗਦੇ ਬਹੁਤ ਨੇ, ਕਹਿੰਦੇ ਦੇਈ ਜਾ, ਪਰ ਅਸੀਂ ਤੈਨੂੰ ਕੁਛ ਨਹੀਂ ਦੇਣਾ, ਤੂੰ ਦੇਈ ਜਾ ਬਸ, ਕਿਉਂਕਿ ਅਸੀਂ ਗ੍ਰਿਸਤੀ ਆਦਮੀ ਹਾਂ। ਤਿੰਨ ਨੇਹੋ ਲੱਗਾ ਰੱਬ ਸੇਤੀ ਦੇਖਣੇ ਵਿਚਾਰ, ਉਹ ਜਿਨ੍ਹਾਂ ਦਾ ਅੰਦਰ ਪੱਟ ਨਿਰਮਲ ਹੈ, ਸੁੰਦਰ ਹੈ, ਸੋਹਣਾ ਹੈ, ਰੇਸ਼ਮ ਵਰਗੇ ਨੇ, ਉਹ ਰਾਤ ਦਿਨ ਇੱਕ ਵਿਚਾਰ ਹੀ ਵਿੱਚ ਲੱਗੇ ਰਹਿੰਦੇ, ਇੱਕ ਵਿਚਾਰ ਵਿੱਚ ਹੀ ਮਸਤ ਰਹਿੰਦੇ, ਤੈਨੂੰ ਦੇਖਣਾ ਹੈ, ਦਰਸ਼ਨ ਦੇਖਣੇ ਕਾ ਚਾਓ, ਬਾਬਾ ਮੈਂ ਤੇਰੇ ਦਰਸ਼ਨ ਕਰਨੇ ਹੈ, ਕਾਲ ਪੁਰਖ ਵਾਹਿਗੁਰੂ। ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਭਾਉ ਤੇਰਾ ਭਾਂਗ ਖਲੜੀ ਮੇਰਾ ਚੀਤ, ਮੈਂ ਦੇਵਾਨਾ ਪਾਇਆ ਅਤੀਤ, ਦਰਸ਼ਨ ਦੇਖਣੇ ਕਾ ਚਾਓ, ਮੈਨੂੰ ਤਾਂ ਦਰਸ਼ਨ ਦੇਖਣ ਦਾ ਚਾਓ ਹੈ, ਕਾਂਖੀ ਏਕ ਹੈ ਦਰਸ਼ ਤੁਹਾਰੋ, ਨਾਨਕੁਨ ਸੰਗ ਮੋਹੇ ਉਧਾਰੋ, ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾਕੈ ਬਲ ਬਲ ਜਾਸਾ। ਹੈ ਕੋਈ ਐਸਾ ਦੁਨੀਆਂ ਅੰਦਰ ਮਿਲਦਾ ਜਿਹੜਾ ਕਹੇ ਮੈਨੂੰ ਸਿਰਫ ਵਾਹਿਗੁਰੂ ਦੇ ਦਰਸ਼ਨਾਂ ਦੀ ਪਿਆਸ ਹੈ? ਉਹ ਤਾਂ ਹੁਣ ਹੈ ਹੀ ਨਹੀਂ ਗੇ, ਜੇ ਹੈਗੇ ਨੇ ਤਾਂ ਉਹ ਕਿਤੇ ਗੁਪਤ ਬੈਠੇ ਨੇ। ਉਹ ਕਹਿੰਦੇ ਮੈਨੂੰ ਵਾਹਿਗੁਰੂ ਦੇ ਦਰਸ਼ਨਾਂ ਦੀ ਪਿਆਸ, ਉਹ ਤਾਂ ਕਿਸੇ ਨੂੰ ਮਿਲ ਕੇ ਵੀ ਰਾਜ਼ੀ ਨਹੀਂ, ਮੱਥਾ ਟਿਕਾਉਣ ਦੀ ਗੱਲ ਤਾਂ ਪਰੇ, ਤਾਂ ਪੈਸਾ ਵੀ ਨਹੀਂ ਲੈਂਦੇ ਕਿਸੇ ਤੋਂ। ਉਹ ਕਹਿੰਦੇ ਬਾਬਾ ਮੇਰਾ ਖਹਿੜਾ ਛੱਡੋ, ਜਾਓ ਤੁਸੀਂ, ਮੇਰਾ ਟਾਈਮ ਨਾ ਖਰਾਬ ਕਰੋ। ਇਸ ਪ੍ਰਕਾਰ ਸਤਿਗੁਰੂ ਮਹਾਰਾਜ ਕਹਿੰਦੇ ਨੇ ਜੇ ਇਹੋ ਜਿਹੇ ਲੋਕਾਂ ਨੂੰ ਅੱਗੇ ਜਾ ਕੇ ਬਹੁਤ ਔਖਾ ਹੋਣਾ ਪੈਂਦਾ ਹੈ, ਪਰ ਰੱਬ ਦੇ ਪਿਆਰੇ ਦੇਖੋ ਜਿਨ੍ਹਾਂ ਦੇ ਅੰਦਰ ਪਿਆਰ ਹੈ, ਤਿੰਨ ਦੇਹੋ ਲੱਗਾ ਰੱਬ ਸੇਤੀ ਦੇਖਣੇ ਵੀ ਚਾਰ, ਰੰਗ ਹੱਸ ਹੈ ਰੰਗ ਰੋਵ ਹੈ ਬੈਠੇ ਬੈਸੇ ਉੱਚੀ ਉੱਚੀ ਹੱਸਣ ਲੱਗ ਜਾਂਦੇ ਆ, ਕਿਸੇ ਨੂੰ ਨਹੀਂ ਪਤਾ ਲੱਗਦਾ ਹੱਸਦਾ ਕਿਉਂ ਹੈ। ਲੋਕ ਤਾਂ ਇਹ ਕਹਿੰਦੇ ਇਹ ਝੱਲਾ ਮਸਤਾਨਾ ਦੀਵਾਨਾ ਹੈ, ਰੰਗ ਆਨੰਦ ਵਿੱਚ ਹੀ ਪਿਆਰ ਵਿੱਚ ਆ ਕੇ ਹੱਸਣ ਲੱਗ ਜਾਂਦੇ ਆ, ਫਿਰ ਰੋਣ ਲੱਗ ਜਾਂਦੇ ਆ, ਰੋਈ ਜਾਂਦੇ ਰੋਈ ਜਾਂਦੇ। ਆ ਸਰਦੋ ਰੰਗ ਜਰਦੋ ਚਸ਼ਮ ਤਰ, ਅੱਖਾਂ ਗਿੱਲੀਆਂ ਹੀ ਰਹਿੰਦੀਆਂ। ਚੁੱਪ ਪੀ ਕਰ ਜਾ, ਫਿਰ ਚੁੱਪ ਹੀ ਬੈਠੇ, ਜੇ ਚੁੱਪ ਹੋ ਗਏ ਚੁੱਪ ਹੀ ਬੈਠੇ ਰਹਿੰਦੇ ਨੇ, ਮਸਤ ਹੋ ਜਾਂਦੇ ਉਹਦੇ ਦੀਦਾਰ ਵਿੱਚ। ਪਰਵਾਹ ਨਾਹੀਂ ਕਿਸੇ ਕੇਰੀ, ਪਰ ਉਹਨਾਂ ਨੂੰ ਪਰਵਾਹ ਨਹੀਂ ਹੁੰਦੀ ਕਿਸੇ ਦੀ ਵੀ, ਕਿੱਡਾ ਹੀ ਖੱਬੀ ਖਾਂ ਆ ਜੇ ਕੋਈ, ਕੋਈ ਵੀ ਆ ਜੇ, ਕਿਸੇ ਦੀ ਪਰਵਾਹ ਨਹੀਂ ਹੈ। ਪਰਵਾਹ ਕਰਦੇ ਵੀ ਨਹੀਂ ਕਿਸੇ ਦੀ, ਕਹਿੰਦੇ ਨਹੀਂ ਇੱਕ ਪਰਮਾਤਮਾ ਦੀ ਪਰਵਾਹ ਕਰਦੇ ਨੇ। ਪਰਵਾਹ ਨਾਹੀਂ ਕਿਸੇ ਕੇਰੀ ਬਾਜ ਸੱਚੇ ਨਾਹ, ਨਾਹ ਪਤੀ ਕਹਿੰਦੇ ਨੇ ਪਤੀ ਨੂੰ, ਨਾਹ ਇੱਕ ਪਤੀ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ ਕਿਸੇ ਦੀ ਪਰਵਾਹ ਨਹੀਂ ਕਰਦੇ। ਇੱਥੇ ਇੱਕ ਟਪਲਾ ਪੈਂਦਾ ਆ ਕੇ ਸਾਰਿਆਂ ਨੂੰ ਪੜ੍ਹਨ ਵਿੱਚ, ਰੰਗ ਹੱਸ ਹੈ ਰੰਗ ਰੋਵ ਹੈ ਚੁੱਪ ਪੀ ਕਰ ਜਾਹੇ, ਹਾਹੇ ਸਿਹਾਰੀ ਜੱਜੇ ਕੰਨਾਂ, ਪਰ ਅੱਗੇ ਹੈਗਾ ਨੰਨੇ ਕੰਨਾਂ ਹਾਹਾ ਮੁਕਤਾ। ਨਾਹ ਪਤੀ ਨੂੰ ਕਹਿੰਦੇ ਨੇ, ਪਰ ਪੜ੍ਹਨ ਵਾਲੇ ਪੜ੍ਹਦੇ ਨੇ ਚੁੱਪ ਪੀ ਕਰ ਜਾਹੇ। ਉਹ ਕਹਿੰਦੇ ਪਰਵਾਹ ਨਾਹੀਂ ਕਿਸੇ ਕਰੀ ਬਾਜ ਸੱਚੇ ਨਾਹੇ, ਲਿਖਿਆ ਵੀ ਨਹੀਂ ਹੋਇਆ ਫਿਰ ਵੀ ਨਾਹੇ ਬੋਲਦੇ ਨੇ, ਕਿਉਂ? ਸੰਥਿਆ ਦੀ ਕਮੀ ਹੈ, ਸਿੱਖਿਆ ਨਹੀਂ ਜੱਜ ਨਾਲ, ਬਸ ਇਹ ਪਤਾ ਵੀ ਆ ਚਾਰ ਸ਼ਬਦ ਪੜ੍ਹੋ ਤੇ ਰੁਪਈਏ ਹੋ ਜਾਣੇ ਆ, ਬਸ ਪੈਸਿਆਂ ਨੂੰ ਭਜਦੇ ਸਾਰੇ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਚਲੋ ਪੈਸੇ ਤਾਂ ਲਓ, ਆਪਾਂ ਦੋਧੀ ਨੂੰ ਕਹਿੰਦੇ ਹਾਂ ਭਾਈ ਪੈਸੇ ਭਾਵੇਂ 14 ਦੇ 15 ਲੈ, ਭਾਵੇਂ 15 ਦੇ 20 ਲੈ, ਦੁੱਧ ਤਾਂ ਖਰਾ ਦੇ, ਰੁਪਈਏ ਵੀ 20 ਲੈ ਲਏ ਫਿਰ ਪਾਣੀ ਵਾਲਾ ਦੁੱਧ ਦੇ ਦੇਵੇ ਫਿਰ ਫਾਇਦਾ ਕੀ ਹੋਣਾ। ਉਹ ਚਲ ਪੈਸੇ ਤਾਂ ਲੈ ਲਓ ਸਾਥੋਂ, ਪੈਸੇ ਤਾਂ ਕੋਈ ਗੱਲ ਨਹੀਂ, ਪਰ ਬਾਣੀ ਤਾਂ ਸ਼ੁੱਧ ਸੁਣਾ ਦਿਓ, ਬਾਣੀ ਵੀ ਨਹੀਂ ਸ਼ੁੱਧ ਸੁਣਾਉਣੀ। ਜੇ ਕਹੀਏ ਸੰਥਿਆ ਕਰ ਲਓ, ਕਹਿੰਦੇ ਲੋੜ ਹੀ ਨਹੀਂ, ਦੁਨੀਆਂ ਨੂੰ ਤਾਂ ਐਂ ਪਾਗਲ ਬਣਾਇਆ ਹੋਇਆ ਸੀ, ਇੱਦਾਂ ਹੀ ਲੁੱਟੀ ਜਾ ਰਹੇ ਹਾਂ, ਲੋੜ ਨਹੀਂ ਸੰਥਿਆ ਦੀ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਦਰ ਵਾਟ ਉੱਪਰ ਖਰਚ ਮੰਗਾਂ, ਉਹਦੀ ਦਰ ਵਾਟੜੀ ਉੱਤੇ ਜਦੋਂ ਖਰਚ ਮੰਗਾਂਗੇ, ਨਾਮ ਦਾ ਬੈਠੇ ਹਾਂ ਮੰਗਣ ਵਾਸਤੇ, ਮੈਂ ਤਾਂ ਉਹਦੇ ਦਰ 'ਤੇ ਬੈਠਾਂ, ਬਾਹਰ ਬੈਠਾਂ, ਉਹ ਤੋਂ ਨਾਮ ਦਾ ਖਰਚਾ ਮੰਗਦਾ ਹਾਂ। ਜਬ ਹੈ ਦੇ ਤਾਂ ਖਾ, ਇਹ ਜਦੋਂ ਦੇਵੇਗਾ ਤਾਂ ਖਾ ਲਵਾਂਗੇ, ਬੈਠੇ ਹਾਂ ਬਸ ਆਸ ਲਾ ਕੇ ਉਹਦੇ ਦਰ ਦੇ ਉੱਤੇ। ਦੀਵਾਨ ਏਕੋ ਕਲਮ ਏਕਾ ਹਮਾ ਤੁਮਾ ਮੇਲ, ਇੱਕੋ ਹੀ ਉਹਦਾ ਦੀਵਾਨ ਦਰਬਾਰ ਹੈ, ਕਚਹਿਰੀ ਹੈ, ਇੱਕੋ ਹੀ ਕਲਮ ਹੈ ਲਿਖਣ ਵਾਲੀ। ਹਮਾ ਤੁਮਾ ਤੋਂ ਭਾਵ ਹਮ ਕਹਿੰਦੇ ਜਿਹੜਾ ਕਿਹੜਾ ਹਮਾ ਤੁਮਾ ਆ ਕੇ ਇੱਥੇ ਰੌਲਾ ਪਾਉਣ ਲੱਗ ਜਾਂਦਾ, ਮਤਲਬ ਕਿ ਸਾਰੇ ਹੀ। ਹਮਾ ਤੁਮਾ ਮੇਲ, ਸਾਰਿਆਂ ਦਾ ਹੀ ਮੇਲ ਉਹਦੇ ਦਰ ਦੇ ਉੱਤੇ ਹੁੰਦਾ, ਸਾਰਿਆਂ ਨੂੰ ਵੀ ਉੱਥੇ ਬੁਲਾਇਆ ਜਾਂਦਾ, ਇੱਕੋ ਹੀ ਕਲਮ ਚੱਲਦੀ ਹੈ, ਇੱਕੋ ਹੀ ਹੁਕਮ ਚੱਲਦਾ ਹੈ। ਦਰ ਲਏ ਲੇਖਾ ਪੀੜ ਛੁੱਟੈ, ਉਹਦੀ ਕਲਮ ਦੇ ਮੁਤਾਬਕ ਹੀ ਭਗਤਾਂ ਨੂੰ ਤਾਂ ਵਡਿਆਈਆਂ ਮਿਲ ਜਾਂਦੀਆਂ ਨੇ, ਅਤੇ ਜਿਹੜੇ ਬੰਦਿਆਂ ਤੋਂ ਲੇਖਾ ਲੈਣਾ ਉਹਨਾਂ ਨੂੰ ਦਰ ਲਏ ਲੇਖਾ, ਲੇਖਾ ਲੈਂਦਾ ਕਿਵੇਂ, ਪੀੜ ਛੁੱਟੈ ਨਾਨਕਾ ਜਿਉਂ ਤੇਲ, ਜਿਵੇਂ ਤਿਲਾਂ ਦਾ ਤੇਲ ਕੱਢੀ ਦਾ ਨਾ, ਸਰੋਂ ਦਾ ਤੇਲ ਕੱਢੀ ਦਾ। ਮਹਾਰਾਜ ਕਹਿੰਦੇ ਉਹ ਲੇਖਾ ਹੀ ਇਉਂ ਲੈਂਦੇ ਨੇ, ਜਾਂ ਲੇਖਾ ਲੈਂਦੇ ਨੇ ਫਿਰ ਕਹਾਣੀ ਵਿੱਚ ਪਾ ਕੇ ਜਿਵੇਂ ਤੇਲ ਕੱਢਦੇ ਆ ਨਾ, ਇਸ ਤਰ੍ਹਾਂ ਬੰਦੇ ਨੂੰ ਪੀੜਦੇ ਨੇ ਚੰਗੀ ਤਰ੍ਹਾਂ, ਜਿਵੇਂ ਤੇਲ ਕੱਢੀ ਦਾ, ਜਿਵੇਂ ਗੰਨੇ ਦਾ ਰਸ ਕੱਢੀ ਦਾ ਨਾ, ਲੱਕੜ ਦੀਆਂ ਘਲਾੜੀਆਂ ਬਣੀਆਂ ਵਧੀਆ ਫਸਟ ਕਲਾਸ, ਉਹਨਾਂ ਵਿੱਚ ਪਾ ਕੇ ਐਸਾ ਰਗੜਾ ਲਾਉਂਦੇ ਨੇ ਭਾਈ ਬੰਦੇ ਨੂੰ ਉਦੋਂ ਯਾਦ ਆਉਂਦਾ ਮੈਂ ਕਿਹੜੇ ਕਿਹੜੇ ਕੁਕਰਮ ਕਰਦਾ ਰਿਹਾ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਡਰੋ, ਅਕਾਲ ਪੁਰਖ ਵਾਹਿਗੁਰੂ ਤੋਂ ਡਰੋ, ਮਾੜੇ ਕੰਮ ਨਾ ਕਰੋ, ਫਿੱਕਾ ਨਾ ਬੋਲੋ, ਰੱਬ ਦੇ ਪਿਆਰਿਆਂ ਨਾਲ ਮਿਲ ਕੇ ਰਹੋ, ਕੋਈ ਸਿੱਖਿਆ ਲਓ, ਕੋਈ ਸੋਝੀ ਲਓ, ਰੱਬ ਦੇ ਦਰਸ਼ਨਾਂ ਦੀ ਇੱਛਾ ਰੱਖੋ ਮਨ ਦੇ ਅੰਦਰ, ਸ਼ੁਭ ਸ਼ੁਭ ਬੋਲੋ, ਸ਼ੁਭ ਸ਼ੁਭ ਖਾਓ, ਹਰ ਗੱਲ ਵਿੱਚ ਸ਼ੁਭ ਕਰੋ, ਭਲਾ ਕਾਰਜ ਕਰੋ, ਜਿਸ ਕਰਕੇ ਆਪਾਂ ਵੀ ਦਰਗਾਹ ਦੇ ਵਿੱਚ ਮਾਣ ਸਤਿਕਾਰ ਆਦਰ ਪ੍ਰਾਪਤ ਕਰੀਏ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਜੇ ਨਾਮ ਜਪਾਂਗੇ ਤਾਂ ਕਿਸੇ ਨੇ ਤੁਹਾਨੂੰ ਕੁਛ ਨਹੀਂ ਪੁੱਛਣਾ। ਨਾਮ ਵਾਲੇ ਦੀ ਸਭ ਤੋਂ ਵੱਡੀ ਜਿੰਨੀ ਵੀ ਪ੍ਰਲੋਕ ਦੇ ਅੰਦਰ ਸਤਿਕਾਰ ਹੈ, ਮਾਣ ਹੈ, ਆਦਰ ਹੈ, ਹੋਰ ਕਿਸੇ ਦਾ ਨਹੀਂ। ਇਸ ਕਰਕੇ ਤਾਂਹੀਓ ਸਤਿਗੁਰੂ ਕਹਿੰਦੇ ਨੇ ਕਲਯੁਗੀ ਜੀਵੋ ਤੁਹਾਤੋਂ ਹੋਣਾ ਹੋਰ ਕੁਛ ਨਹੀਂ ਹੋਣਾ, 100 ਗਲਤੀਆਂ ਦਿਹਾੜੀ 'ਚ ਕਰਨੀਆਂ, 1000 ਕਰਨੀਆਂ, ਫਿੱਕਾ ਬੋਲ ਵੀ ਹੋ ਜਾਂਦਾ ਕਿਤੇ ਨਿੰਦਾ ਵੀ ਹੋ ਜਾਂਦੀ ਆ, ਉਹਦਾ ਸਾਰਿਆਂ ਦਾ ਇੱਕੋ ਹੀ ਇਲਾਜ ਆ ਫਿਰ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਕਰੁਣਾ ਤੋਂ ਭਾਵ ਪ੍ਰਪੰਚ ਸੰਸਾਰ ਜਿਹੜਾ ਹੈ ਆਪ ਹੀ ਬਣਾਇਆ, ਸੰਸਾਰ ਨੂੰ ਬਣਾ ਕੇ ਮਿੱਟੀ ਦੇ ਪੁਤਲੇ ਬਣਾ ਕੇ 84 ਲੱਖ ਜੂਨ ਬਣਾ ਕੇ ਤਾਰੇ ਚੰਦਰਮਾ ਸੂਰਜ ਬਣਾਏ ਬ੍ਰਹਿਮੰਡ ਬਣਾਏ, ਫਿਰ ਇਹ ਤਾਂ ਨਿਰਜੀਵ ਨੇ ਕਹਿੰਦੇ ਨਹੀਂ ਆਪੇ ਕੱਲ ਆਪੇ ਹੀ ਤੈਂ ਧਾਰੀਐ, ਕੱਲ ਹੁੰਦੀ ਸ਼ਕਤੀ, ਫਿਰ ਸ਼ਕਤੀ ਵੀ ਇਹਨਾਂ ਦੇ ਅੰਦਰ ਤੁਸੀਂ ਹੀ ਰੱਖੀ ਹੈ ਹਰੇ ਭਰੇ ਹੋਣ ਦੀ, ਤੁਰਨ ਫਿਰਨ ਦੀ, ਬੈਠਣ ਉੱਠਣ ਦੀ, ਸੂਰਜ ਵਿੱਚ ਵੀ ਪ੍ਰਕਾਸ਼, ਚੰਦਰਮਾ ਵਿੱਚ ਵੀ ਪ੍ਰਕਾਸ਼, ਤਾਰਿਆਂ ਵਿੱਚ ਵੀ ਪ੍ਰਕਾਸ਼, ਅਗਨੀ ਵਿੱਚ ਪ੍ਰਕਾਸ਼, ਮਨੁੱਖ ਦੇ ਵਿੱਚ ਪ੍ਰਕਾਸ਼, ਦਰਖਤਾਂ ਦੇ ਵਿੱਚ ਹਰੇ ਹੋਣ ਦੀ ਸ਼ਕਤੀ, ਉਹ ਪ੍ਰਕਾਸ਼ ਐਣ ਦਾ ਭਾਵ ਕਿ 84 ਲੱਖ ਜੂਨ ਨੂੰ ਪ੍ਰਕਾਸ਼ ਦਿੱਤਾ, ਸ਼ਕਤੀ ਰੱਖੀ ਜੀਵਾਂ ਦੇ ਅੰਦਰ ਸੁਣਨ ਦੀ, ਬੋਲਣ ਦੀ, ਦੇਖਣ ਦੀ, ਤੁਰਨ ਦੀ, ਸਰਬੰਗ ਪ੍ਰਾਣੰਗ ਸਰਬੰਗ ਤ੍ਰਾਣੰਗ, ਸਾਰਿਆਂ ਦੇ ਪ੍ਰਾਣ ਰੂਪ ਹੋ, ਸਾਰਿਆਂ ਨੂੰ ਬਲ ਦੇਣ ਵਾਲੇ ਹੋ, ਦੇਖਾ ਕੀਤਾ ਆਪਣਾ, ਆਪਣਾ ਦੇਖਾ ਕੀਤਾ, ਕੀਤਾ ਹੋਇਆ ਜਿਹੜਾ ਸੰਸਾਰ ਬਣਾਇਆ ਹੈ ਆਪਣੇ ਬਣਾ ਕੇ ਸੰਸਾਰ ਨੂੰ, ਫਿਰ ਬੈਠਾ ਵੇਖਿਆ ਵੱਖ ਅਕੇਲਾ, ਦੇਖਦੇ ਨੇ ਸਾਰੀ ਦੁਨੀਆ ਕੀ ਕਰਦੀ ਹੈ, ਆਪਣੇ ਆਪ ਕੀ ਕਰਦੇ ਨੇ, ਕੀ ਸੋਚਦੇ ਨੇ, ਮੇਰੇ ਬਾਰੇ ਕੀ ਸੋਚਦੇ ਨੇ, ਜਾਂ ਇਹ ਦੁਨੀਆ ਕੀ ਕਰਦੀ ਹੈ, ਕਿੱਥੇ ਕੁ ਤੱਕ ਇਨਸਾਨ ਗਿਰ ਸਕਦਾ, ਤਾਂਹੀਓ ਨਹੀਂ ਰੋਕਦੇ, ਪਹਿਲਾਂ ਦੇਖਦੇ ਨੇ ਡਾਕਟਰ, ਪਹਿਲਾਂ ਥਰਮਾਮੀਟਰ ਲਾ ਕੇ ਦੇ ਕਿੱਥੇ ਕੁ ਤੱਕ ਬੁਖਾਰ ਜਾਂਦਾ ਇਹਦਾ, ਗੋਲੀ ਦੇ ਕੇ ਤਾਂ ਆਪਾਂ ਤੋੜ ਵੀ ਸਕਦੇ ਹਾਂ ਉਹਨੂੰ, ਮਹਾਰਾਜ ਵੀ ਦੇਖਦੇ ਨੇ ਇਨਸਾਨੀਅਤ ਕਿੱਥੇ ਕੁ ਤੱਕ ਡਿੱਗਦੀ ਇਹਦੀ, ਕਿੰਨਾ ਕੁ ਵੱਧ ਤੋਂ ਵੱਧ ਇਹ ਪਾਪ ਕਰ ਸਕਦੇ ਨੇ, ਕਿੰਨਾ ਵੱਧ ਤੋਂ ਵੱਧ ਕਿਹੜੇ ਬੰਦੇ ਪੁੰਨ ਕਰ ਸਕਦੇ ਨੇ, ਹਰ ਇੱਕ ਬੰਦੇ ਨੂੰ ਦੇਖਦੇ ਨੇ ਪਰ ਕਹਿੰਦੇ ਕੁਛ ਨਹੀਂ, ਹਟਾਉਣ ਨੂੰ ਤਾਂ ਆਪਾਂ ਨੂੰ ਹੁਣ ਥੱਪੜ ਮਾਰਨ ਆਪਾਂ ਸਿੱਧੇ ਹੋ ਜਾਵਾਂਗੇ, ਬਿਲਕੁਲ ਐਨ ਤੀਰ ਵਾਂਗੂ ਚੱਲਾਂਗੇ, ਉਹ ਕਰਨਗੇ, ਟਾਈਮ ਲੱਗੂਗਾ ਹਲੇ, ਜਦੋਂ ਸਿੱਧੇ ਕਰਨ ਦੀ ਵਾਰੀ ਆ ਗਈ ਫਿਰ ਸਕਿੰਟਾਂ 'ਚ ਹੀ ਸਿੱਧੇ ਹੋ ਜਾਵਾਂਗੇ, ਕੋਈ ਪਾਪ ਨਾ ਕਰੇਗਾ, ਫਿਰ ਚੰਗੇ ਭਲੇ ਸਿਆਣੇ ਬਣ ਜਾਣਗੇ, ਡੰਡੇ ਦੀ ਕਸਰ ਹੈ ਬਸ, ਜਿੱਦਣ ਉਹਨੇ ਆਪਣਾ ਡੰਡਾ ਚੁੱਕ ਲਿਆ ਸਾਰੇ ਸਿਆਣੇ ਚੰਗੇ ਭਲੇ ਬਣ ਜਾਣੇ, ਉਹਨਾਂ ਨੇ ਚੁੱਪ ਕਰਕੇ ਡੰਡਾ ਇੱਕ ਪਾਸੇ ਰੱਖਿਆ ਹੋਇਆ, ਆਰਾਮ ਨਾਲ ਬੈਠ ਕੇ ਦੇਖਦੇ ਨੇ, ਦੇਖਾਂ ਕਿੱਥੇ ਕੁ ਤੱਕ ਜਾਂਦੇ ਨੇ, ਕਿੰਨੀ ਕੁ ਜ਼ਮੀਰ ਹੈ ਇਹਨਾਂ ਦੀ, ਦੇਖਾ ਕੀਤਾ ਆਪਣਾ, ਧਾਰ ਕੱਚੀ ਪੱਕੀ ਸਾਰੀ ਹੈ, ਜਿਵੇਂ ਨਰਦਾਂ ਨੂੰ ਦੇਖਦੇ ਨੇ, ਕੱਚੀ ਪੱਕੀ ਨਰਦ ਨੂੰ ਦੇਖਦੇ ਨੇ, ਖੇਡਾਂ ਖੇਡਣ ਵਾਲੇ ਚੌਂਪੜ ਖੇਡਦੇ ਨੇ, ਇਹ ਮੇਰੀ ਕੱਚੀ ਹੈ, ਇਹ ਮੇਰੀ ਪੱਕੀ ਹੈ, ਇਸ ਤਰ੍ਹਾਂ ਵਾਹਿਗੁਰੂ ਆਪਾਂ ਨੂੰ ਦੇਖਦੇ ਨੇ, ਇਹ ਮੇਰਾ ਪੱਕਾ ਸ਼ਰਧਾਲੂ, ਪੱਕਾ ਮੇਰਾ ਪਿਆਰਾ, ਮੈਂ ਇਹਨੂੰ ਬੜਾ ਪਰਖ ਪਰਖ ਕੇ ਦੇਖਿਆ, ਮੈਂ ਇਹਨੂੰ ਗਰੀਬੀ ਦਿੱਤੀ, ਮੈਂ ਇਹਨੂੰ ਬਿਮਾਰੀਆਂ ਦਿੱਤੀਆਂ, ਮੈਂ ਇਹਨੂੰ ਕਈ ਪ੍ਰਕਾਰ ਦੇ ਪਰਿਓਂ ਲਾਲਚ ਦਿੱਤੇ, ਪਰ ਇਹ ਛੱਡ ਕੇ ਨਹੀਂ ਗਿਆ, ਇਹ ਮੇਰੀ ਪੱਕੀ ਨਰਦ ਹੈ, ਉਹ ਬਾਕੀ ਦੇ ਸਭ ਕੱਚੇ ਪੇਲੇ ਬੈਠੇ ਨੇ, ਜਿੱਥੇ ਪੈਸਾ ਮਿਲ ਗਿਆ ਉਦੋਂ ਨੂੰ ਭੱਜ ਗਏ, ਜਿੱਥੇ ਸੁੱਖ ਮਿਲ ਗਿਆ ਉਦੋਂ ਨੂੰ ਭੱਜ ਗਏ, ਇਸ ਤਰ੍ਹਾਂ ਆਪਣੀਆਂ ਕੱਚੀਆਂ ਪੱਕੀਆਂ ਨਰਦਾਂ ਨੂੰ ਪੁਗਾ ਕੇ ਦੇਖਦਾ ਹੈ, ਪੱਕੀਆਂ ਨਰਦਾਂ ਖਜ਼ਾਨੇ 'ਚ ਪਾ ਲੈਂਦਾ ਅਤੇ ਕੱਚੀਆਂ ਨੂੰ ਜੂਨਾਂ 'ਚ ਘੁਮਾ ਛੱਡਦਾ, ਚੱਲ ਕੁੱਤਾ ਬਿੱਲਾ ਬਣਿਆ ਰਿਹਾ ਉੱਥੇ ਜਾ ਕੇ, ਤੂੰ ਹੈ ਨਹੀਂ ਕਿਸੇ ਕੰਮ ਦਾ, ਨਿਕੰਮਾ ਆਦਮੀ, ਫਿਰ ਇਸ ਤਰ੍ਹਾਂ ਵੀ ਕਰਦੇ ਨੇ, ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ, ਹੁਣ ਦੁਨੀਆਂ ਅੰਦਰ ਜਿਹੜਾ ਵੀ ਆਇਆ, ਜਾਣਾ ਤਾਂ ਹਰੇਕ ਨਹੀਂ ਹੈ, ਹਰੇਕ ਦੀ ਵਾਰੀ ਆ ਜਾਂਦੀ ਹੈ, ਵਾਰੀ ਆਪੋ ਆਪਣੀ ਕੋਈ ਨਾ ਬੰਧਾ ਧੀਰ, ਪਰ ਮਹਾਰਾਜ ਕਹਿੰਦੇ ਇੱਕ ਗੱਲ ਤਾਂ ਆਪਾਂ ਨੂੰ ਇਨਸਾਨਾਂ ਨੂੰ ਸਾਰਿਆਂ ਨੂੰ ਖਿਆਲ ਰੱਖਣੀ ਚਾਹੀਦੀ ਹੈ ਕਿ ਜਿਸ ਕੇ ਜੀਵ ਪ੍ਰਾਣ ਹੈ
ਇਹ ਜੀ ਨੇ ਸਾਨੂੰ ਜੀਵ ਆਤਮਾ ਦਿੱਤਾ, ਪ੍ਰਾਣ ਦਿੱਤੇ ਨੇ, ਕਿਉਂ ਸਾਹਿਬ ਮਨੋਂ ਵਿਸਾਰੀ ਹੈ, ਉਹ ਸਾਹਿਬ ਨੂੰ ਮਨੋਂ ਕਿਉਂ ਵਿਸਾਰਦੇ ਹੋ? ਇੰਨਾ ਸੋਹਣਾ ਸਰੀਰ ਹੈ, ਜੀਵ ਆਤਮਾ ਹੈ, ਪ੍ਰਾਣ ਹੈ, ਦਿਮਾਗ ਹੈ, ਸਭ ਕੁਛ ਦੇ ਕੇ ਫਿਰ ਕਹਿੰਦਾ ਵਾਹਿਗੁਰੂ ਨੇ ਕੀ ਦਿੱਤਾ? ਸੋ ਮਹਾਰਾਜ ਕਹਿੰਦੇ ਉਹ ਐਡੇ ਵੱਡੇ ਮਾਲਕ ਨੂੰ ਮਨੋਂ ਨਾ ਵਿਸਾਰੋ ਭਾਈ, ਬਹੁਤ ਤਕੜੇ ਨੇ ਉਹ, ਬੜੇ ਵੱਡੇ ਨੇ, ਬਹੁਤ ਕੁਛ ਦੇ ਸਕਦੇ ਨੇ, ਉਲਟ ਕਿਉਂ ਬੋਲਣਾ ਆਪਾਂ ਨੇ, ਬੇਨਤੀਆਂ ਕਰਨੀਆਂ ਨੇ? ਮਹਾਰਾਜ ਕਹਿੰਦੇ ਤੁਹਾਡੇ ਹੱਥ 'ਚ ਹੁਣ ਸਭ ਕੁਛ ਹੈ, ਆਪਣਾ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀ ਹੈ। ਹੁਣ ਤੁਹਾਡੇ ਹੱਥ 'ਚ ਹੈ, ਜਦ ਤੱਕ ਤੁਸੀਂ ਮਨੁੱਖ ਹੋ ਤੁਹਾਡੇ ਹੱਥ 'ਚ, ਜਦ ਤੱਕ ਬੰਦਾ ਆਪਣੀ ਸੀਟ 'ਤੇ 58 ਸਾਲ ਦੀ ਉਮਰ ਤੋਂ ਪਹਿਲਾਂ ਬੈਠਾ ਹੈ, ਉਹ ਜਿਹੜਾ ਮਰਜ਼ੀ ਆਪਣਾ ਕੰਮ ਠੀਕ ਕਰ ਲਵੇ, ਪਹਿਲਾਂ ਹੀ ਆਪਣੇ ਕਾਗਜ਼ ਤਿਆਰ ਕਰ ਲਏ ਪੈਨਸ਼ਨ ਦੇ, ਹੋਰ ਕੰਮ ਤਿਆਰ ਕਰ ਲਵੇ, ਜਦ ਉੱਤਰ ਗਿਆ ਫਿਰ ਉਹਨੂੰ ਦੂਜਿਆਂ ਦੀਆਂ ਮਿਹਨਤਾਂ ਕਰਨੀਆਂ ਪੈਣੀਆਂ, ਕਰੀ ਯਾਰ, ਕਰਦਾ ਨਹੀਂ, 6-6 ਮਹੀਨੇ ਫਿਰ ਗੇੜੇ ਖਾਂਦਾ ਫਿਰੂਗਾ। ਮਹਾਰਾਜ ਕਹਿੰਦੇ ਤੇਰੇ ਮੈਂ ਹੁਣ ਹੱਥ 'ਚ ਦਿੱਤਾ ਸਾਰਾ ਕੁਛ, ਉਹ ਤੇਰੇ ਹੱਥ 'ਚ ਇੰਨਾ ਕੁਛ ਹੈ, 24 ਘੰਟੇ ਵਾਹਿਗੁਰੂ ਕਹਿ ਸਕਦਾ, ਤੈਨੂੰ ਕੋਈ ਰੁਕਾਵਟ ਨਹੀਂ, ਤੂੰ ਨਾਮ ਜਪ, ਬਾਣੀ ਪੜ੍ਹ, ਸੇਵਾ ਕਰ, ਦਸਵੰਧ ਕੱਢ, ਤੂੰ ਹੱਥੀਂ ਕਿਰਤ ਵੀ ਕਰ, ਦੇਖ ਤੇਰੇ ਹੱਥ ਵਿੱਚ ਹੈ ਹੁਣ ਸਾਰਾ ਕੁਛ, ਪਰ ਜਦੋਂ ਤੂੰ ਸਰੀਰ ਛੱਡ ਗਿਆ ਤੇਰੇ ਹੱਥ 'ਚ ਕੱਖ ਨਹੀਂ ਰਹਿਣਾ। ਫਿਰ ਸਰੀਰ ਦੇ ਹੁੰਦਿਆਂ ਆਪਣੇ ਕੋਲ ਬਹੁਤ ਕੁਛ ਹੈ, ਅਵੇਸਲਾਪਣਾ ਨਾ ਕਰ। ਕਹਿੰਦੇ ਆਪਣਾ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀ ਹੈ, ਆਪਣੇ ਹੱਥਾਂ ਨਾਲ ਆਪੇ ਕਰ ਜਾ ਸਾਰਾ ਕੁਛ, ਇਹੀ ਸਭ ਤੋਂ ਵਧੀਆ ਹੈ। ਜਿਉਂਦੇ ਜੀ ਸੇਵਾ ਕਰ ਲੈ, ਜਿਉਂਦੇ ਜੀ ਦਾਨ ਕਰ ਲੈ, ਜਿਉਂਦੇ ਜੀ ਚੌਰ ਕਰ, ਜਿੰਨੀ ਮਰਜ਼ੀ ਜੋੜਿਆਂ ਦੀ ਸੇਵਾ ਕਰ, ਲੰਗਰ ਵਰਤਾ, ਭਾਂਡੇ ਮਾਂਜ, ਬਾਅਦ ਵਿੱਚ ਤੂੰ ਕਹੇ ਬਈ ਜਦੋਂ ਮੈਂ ਮਰ ਗਿਆ ਤਾਂ ਫਿਰ ਤੁਸੀਂ ਇਉਂ ਕਰਿਓ, ਫਿਰ ਕੋਈ ਕਰੇ ਨਾ ਕਰੇ, ਫਿਰ ਬਾਅਦ 'ਚ ਬਿੱਲ ਬਤੌਰੀ ਵਾਂਗੂ ਝਾਕੇਗਾ ਗੁਰਦੁਆਰੇ ਦੇ ਬਾਹਰ ਬੈਠ ਕੇ। ਵਿਸ਼ਵਾਸ ਨਹੀਂ ਨਾ, ਆਪਾਂ ਇਹਨਾਂ ਗੱਲਾਂ 'ਤੇ ਵਿਸ਼ਵਾਸ ਨਹੀਂ ਕਰਦੇ। ਇੱਥੇ ਬਾਹਰ ਕਈ ਜਣੇ ਬੈਠੇ ਆ ਗੁਰਦੁਆਰੇ ਦੇ ਬਾਹਰ, ਆ ਨਿਸ਼ਾਨ ਸਾਹਿਬ ਤੋਂ ਪਰਲੇ ਪਾਸੇ ਕਈ ਬੈਠੇ ਆ, ਉਹ ਦੀਂਹਦੇ ਨਹੀਂ ਹੈਗੇ, ਹੈਗੇ ਆਪਣੇ ਵਿੱਚੋਂ ਹੀ, ਸੰਗਤ 'ਚੋਂ ਹੀ ਹੁੰਦੇ ਨੇ। ਜਦ ਕਿਹਾ ਸੀ ਅੰਮ੍ਰਿਤ ਛਕ ਲਓ ਉਦੋਂ ਛਕਿਆ ਨਹੀਂ, ਹੁਣ ਕਹਿੰਦੇ ਅੰਮ੍ਰਿਤ ਛਕਣਾ ਹੈ। ਮਹਾਂਪੁਰਸ਼ ਕਹਿੰਦੇ ਹੁਣ ਤੈਨੂੰ ਅੰਮ੍ਰਿਤ ਕਿਹੜਾ ਛਕਾਊਗਾ ਓਏ, ਜਦ ਤੂੰ ਜਿਉਂਦਾ ਸੀ ਉਹ ਤਾਂ ਛਕਿਆ ਨਹੀਂ। ਕਹਿੰਦਾ ਜੀ ਗਾਹਾਂ ਕੋਈ ਥਾਂ ਹੀ ਨਹੀਂ, ਹਨੇਰਾ ਹੀ ਹਨੇਰਾ ਨਜ਼ਰ ਆਉਂਦਾ, ਵੀ ਮੈਂ ਉਰੇ ਬਹਿ ਕੇ ਬਾਣੀ ਸੁਣ ਲਾਂ, ਮੇਰਾ ਭਲਾ ਹੋ ਜਾਏਗਾ। ਹੁਣ ਭਲਾ ਚਾਹੁੰਦਾ ਹੈ? ਮਹਾਰਾਜ ਕਹਿੰਦੇ ਉਹ ਜਿਉਂਦੇ ਜੀ ਤੈਨੂੰ ਇੰਨਾ ਰੌਲਾ ਪਾਇਆ ਸੀ, ਇੰਨਾ ਰੌਲਾ ਪਾਇਆ, ਤੜਕੇ 4 ਵਜੇ ਸ਼ੁਰੂ ਕਰਦੇ ਰੌਲਾ ਪਾਉਣਾ ਸੀ, ਉਹ 3 ਵਜੇ ਸ਼ੁਰੂ ਕਰ ਦਿੰਦੇ ਸੁਖਮਨੀ ਸਾਹਿਬ ਦਾ ਪਾਠ ਕਰ, ਤੈਨੂੰ ਸਮਝਾਉਂਦਿਆਂ ਸਮਝਾਉਂਦਿਆਂ ਰਾਤ ਹੋ ਜਾਂਦੀ ਸੀ, ਪਰ ਤੇਰੇ ਕੰਨ 'ਤੇ ਜੂੰ ਨਾ ਸਰਕੀ, ਤੂੰ ਆਖਿਆ ਵੀ ਉਈ ਬੋਲੀ ਜਾਂਦੇ ਨੇ, ਐਵੇਂ ਖਾਮ ਖਾਂ ਐਵੇਂ ਰੌਲਾ ਪਾਉਂਦੇ ਨੇ ਇਹ। ਉਦੋਂ ਤਾਂ ਕਹਿੰਦੇ ਸੀ ਇਹ ਗੱਲਾਂ ਬਕਵਾਸ ਨੇ, ਹੁਣ ਕਿਉਂ ਤਰਲੇ ਕਰਦਾ ਫਿਰਦਾ? ਉਹ ਮਹਾਰਾਜ ਕਹਿੰਦੇ ਜਿਉਂਦੇ ਜੀ ਜਿਹੜਾ ਕੁਛ ਕਰਨਾ ਕਰ ਲਓ, ਇਹ ਬੜੀ ਸੱਚਾਈ ਹੈ। ਇੱਕ ਬਾਅਦ ਵਿੱਚ ਚੰਗੇ ਚੰਗੇ ਵੱਡੇ ਵੱਡੇ ਬੰਦੇ ਨੀਵੀਆਂ ਪਾ ਪਾ ਖੜ੍ਹਦੇ ਨੇ, ਕੱਖ ਨਹੀਂ ਪੱਲੇ ਰਹਿੰਦਾ ਫਿਰ ਉਹਨਾਂ ਦੇ। ਇਸ ਕਰਕੇ ਵਿਸ਼ਵਾਸ ਵਾਲੀ ਗੱਲ 'ਤੇ ਵਿਸ਼ਵਾਸ ਕਰਕੇ ਚੱਲੋ, ਵੀ ਜਦ ਤੱਕ ਜਿਉਂਦੇ ਹੈ, ਜਦ ਤੱਕ ਰੱਬ ਨੇ ਹੱਥ ਪੈਰ ਦਿੱਤੇ ਨੇ, ਜਦ ਤੱਕ ਜ਼ੁਬਾਨ ਦਿੱਤੀ ਹੈ। ਮਹਾਰਾਜ ਨੇ ਪ੍ਰਮਾਣ ਵੀ ਦਿੱਤਾ, ਕਹਿੰਦੇ ਨਦੀਆਂ ਆਤੈ ਵਾਹ ਪਵਹਿ ਸਮੁੰਦ ਨਾ ਜਾਣੀਆਂ ਹੈ। ਜਦੋਂ ਤੱਕ ਨਦੀਆਂ ਨਾਲੇ ਦਰਿਆ ਸਮੁੰਦਰ ਵਿੱਚ ਨਹੀਂ ਪੈ ਜਾਂਦੇ, ਉਦੋਂ ਤੱਕ ਕਿਤੇ ਰੁਕਦੇ ਦੇਖੇ ਤੁਸੀਂ? ਉਹ ਕਿਤੇ ਕਿਹਾ ਨਦੀ ਨੇ ਮੈਂ ਥੋੜ੍ਹਾ ਜਿਹਾ ਆਰਾਮ ਕਰ ਲਾਂ ਹੁਣ ਸਮੁੰਦਰ 'ਚ ਜਾਣ ਤੋਂ ਪਹਿਲਾਂ? ਜਦ ਤੱਕ ਉਹ ਸਮੁੰਦਰ ਵਿੱਚ ਨਹੀਂ ਪੈਂਦੀ ਉਦੋਂ ਤੱਕ ਰੁਕਣਾ ਨਹੀਂ ਜਾਣਦੀ। ਮਹਾਰਾਜ ਕਹਿੰਦੇ ਜਦ ਤੱਕ ਤੁਹਾਡਾ ਸਰੀਰ ਹੈ, ਜਦ ਤੱਕ ਤੁਹਾਡੀ ਜ਼ੁਬਾਨ ਚੱਲਦੀ ਹੈ, ਤੁਸੀਂ ਕਿਉਂ ਰੁਕਦੇ ਹੋ? ਤੁਸੀਂ ਉਦੋਂ ਤੱਕ ਆਖੀ ਜਾਓ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ। ਮਹਾਰਾਜ ਕਹਿੰਦੇ ਜਿਉਂਦੇ ਜੀ ਜਿੰਨਾ ਕਰ ਲਉਂਗੇ ਤੁਹਾਡਾ ਹੀ ਹੈ, ਬਾਅਦ 'ਚ ਕੁਛ ਨਹੀਂ ਕਰ ਸਕਦੇ, ਬਾਅਦ 'ਚ ਸਿਰਫ ਹਾਂ ਇਹ ਹੈ ਵੀ ਸਪੀਕਰ ਲੱਗਿਆ ਹੋਇਆ ਕਿਤੇ ਤਾਂ ਸੁਣ ਕੇ ਭਾਵੇਂ ਭਲਾ ਭੁਲਾ ਮਾੜਾ ਮੋਟਾ ਹੋ ਜਾਏ, फिर अरदास करांगे, फिर मनुखा जन्म मिलूगा। जदों जम पिया बस फिर भुल गया, फिर मर गया, फिर याद आ गया, ओह मैं तो कुछ किया ही नहीं। फिर मनुखा जन्म मिल पिया फिर भुल गया। सो महाराज कहने हुण तुहानू बिठा के कोले असी जागृत कर रहे, तुहाडे कन्नां विच कह रहे कुछ कर लो। सतगुरु कहिंदे इस तरह ना करिया करो जिवें आम लोगों की आदत है। सलोक महला दूजा, दूसरे पातशाह महाराज समझाउंदे आपां नूं। गुरु अंगद देव महाराज कहिंदे इह कनेही आसकी, इह कहिड़ी आसकी, ते तेरा किहड़ा कादा प्रेम है बई। की महाराज मैं की गलती कीती? कहिंदे दूजा लगे जाए और दूजे जाके मत्था टेकी जाना, इत्थे भी मत्था टेक लिया, उत्थे काली देवी दे टेक लिया, और गां रोडे शाह की कबर से भी टेक लिया, और गां होर कोई हो उत्थे भी टेक लिया। चंगा तू सिख है साडा, कोई हन्ने दी, कोई बन्ने दी, कोई पहाड़ा वाले रन्ने दी, कोई ढोल ढमका सरवर दा, ये की होया तेरा? जब तू सानू मत्था टेकिया दूजिया थावां ते क्यों टेकदा? तैनू एक बार मना किया भी जिन्हें सानू मत्था टेक लिया उन्हें सबनों ही टेक लिया, फिर जाके दूजा लगा जाए, फिर दूजा ने पैरी लगदा जाके। सो कोई श्रद्धालु सी संत बाबा अतर सिंह जी मस्तुआणा दा गुरसिख प्रेमी, कहना अज महापुरशां लई प्रसादा लैके जाइए। बड़े प्यार नाल प्रसादा परिवार ने तैयार किया, डब्बे च पा लिया। आम लोगों नूं आदत हुंदी है जिथे गुरु नानक देव जी की फोटो ला ली उथे नाल लक्ष्मी भी ला लो भाई, ये भी आ जाऊगी। माल विच खासकर आदत है लोगों सारा काला माला ही किया हुंदा घरां च, हरेक दी फोटो खरीद लियाउणगे। जे गोपाल मोचन गए उतों शिवजी की फोटो लियाउणगे, ये भी ला लो। गुरु नानक देव ला लो, दसवें पातशाह ला लो, फलाने की ला लो। उहदे घरे आई देवी की फोटो लगी हुई सी, जद वह डब्बा लैके तुरन लग्या देवी की फोटो सामने, कहिंदा ए मां तैनू भोग लगे, कह के चल पिया घरों। जद आया महापुरश बाहर ही उड़ीक रहे से, उन्हूं कहिंदे ओए गल सुण ओए, वह अपनी मां नूं भोग लवा के आया ते हुण मैनू कहिंदा रोटी तूं खा ला, मैं दसवें पातशाह सिख हां और मैं नहीं खांदा तेरा प्रशादा, मैं नहीं छकना। वह उधर देवी नूं भी पूजी जाना, उधर महाराज नूं भी पूजी जाना, उधर सिखां दे भी कही जाना, उधर ब्राह्मणां नूं रोटी खवाई जाना, उधर फलाने थां भी जाई जाना। ਇਹ ਗੁਰੂ ਅੰਗਦ ਦੇਵ ਮਹਾਰਾਜ ਕਹਿੰਦੇ ਇੱਕ ਨੇ ਹੀ ਆਸਕੀ ਦੂਜਾ ਲੱਗਿਆ ਜਾਏ, ਦੂਜਿਆਂ ਨੂੰ ਜਾ ਜਾ ਕੇ ਚਿੰਬੜਦੇ ਹੋ, ਨਾਲੇ ਇੱਥੇ ਮੱਥਾ ਟੇਕਦੇ ਹੋ, ਤਾਂਹੀਆਂ ਤਾਂ ਤੁਹਾਨੂੰ ਕੱਖ ਨਹੀਂ ਮਿਲਦਾ ਕਿਤੋਂ, ਨਾ ਇਤਕੇ ਨਾ ਉਤਕੇ, ਵਿੱਚੇ ਖਾਏ ਗੁੱਤਕੇ, ਤੁਸੀਂ ਤਾਂ ਗੋਤੇ ਖਾਣ ਵਾਲੇ ਹੋ ਵਿੱਚੇ। ਨਾਨਕ ਆਸਕ ਕਾਂਢੀ ਹੈ, ਮਹਾਰਾਜ ਕਹਿੰਦੇ ਆਸਕ ਤਾਂ ਉਹ ਕਿਹਾ ਜਾਂਦਾ ਪ੍ਰੇਮੀ ਗੁਰਸਿੱਖ ਸਦ ਹੀ ਰਹੇ ਸਮਾਏ, ਜਿਹੜਾ ਆਪਣੇ ਮਾਲਕ ਨਾਲ ਸਦਾ ਹੀ ਸਮਾਇਆ ਰਹੇ, ਮਿਲਿਆ ਰਹੇ। अपने घर की गल है, आप अपने घरे रहने, आप अपनी जिंदगी दी कई गल्लां बाहर जाहर नहीं करते। कदे कदे घर विच ऐसा समा भी देखिया होना कि आप छोलियां दे दाने भी खाधे होने, मक्की दे दाने भी खाधे, आटा ही नहीं सीगा घर, आपां ने किसी नूं दस्या नहीं साडे घर च किन्ने पैसे ने, साडे घर च किन्नी गरीबी है। तां उह टप्पा अपना बाहर पूरा बना के रखते हैं भी असीं तां बहुत, पर ये तो नहीं कहते साडा घर माड़ा, मेरे मां बाप माड़े ने, अपनी इज्जत बाहर बरकरार रखी दी है। जेड़ा बंदा बाहर जाके रौला पाउन लग जाए साडे घर दे निकम्मे आ, साडे तां खाण नूं कुछ नहीं, उहनूं घर दे कहिंदे ते इत्थों चुप नहीं रहा जांदा, जे दो दिन भुखा रहना पै गया तां की हो गया? महाराज कहिंदे जे तैनूं दो दिन रोटी नहीं मिली, लै इत्थे एक दिन कड़ाह प्रसाद बरताउण वाला कितें खब्बे नूं लंघ जाए, जिहड़ा सज्जे बैठा रह गया ना कि वह रौला पाउंदा कुछ, फिर मैनूं प्रसाद नहीं मिलिया, क्या प्रबंध है? ये कोई सिखी है? इहनूं असीं सिखी मानते ही नहीं गे। लंगर च रौला, प्रसाद ते रौला, हर जगह रौला, मैनूं आ नहीं मिलिया है, कादा बराग है मन दे अंदर। वह पंगतियां हुण किधर गईयां? नक नत्थ खसम हथ किरत तके दे, जहां दाने तहां खाने, नानका सच हे। हो सकता इस वर्तावे को तेरा प्रसाद ही ना रब ने लिखा हो सकता दूजा वर्तावा आके तेनू दे जावे। वाहेगुरु दिंदा, विश्वास करके बैठो। ਮੈਂ ਆਪਣੀ ਜ਼ਿੰਦਗੀ 'ਚ ਕਦੇ ਨਹੀਂ ਇਹ ਕਿਹਾ ਕਿ ਮੈਨੂੰ ਨਹੀਂ ਮਿਲਿਆ। ਮੈਂ ਮੱਥਾ ਟੇਕ ਕੇ ਉੱਠ ਜਾਣਾ ਜੇ ਨਹੀਂ ਮਿਲਿਆ। ਮੈਂ ਸੰਗਤ ਵੀ ਬਹੁਤ ਚਿਰ ਕੀਤੀ ਹੈ, ਇਹ ਨਹੀਂ ਕਿ ਮੈਂ ਹੁਣ ਤਾਬਿਆ ਹੀ ਬੈਠਾ ਅਤੇ ਮੈਂ ਸਾਹਿਬ ਬਚਪਨ ਤੋਂ ਤਾਬਿਆ ਹੀ ਬੈਠਦਾ ਸੀ। ਮੈਂ 10 ਸਾਲ ਪਹਿਲਾਂ ਕਥਾ ਸੁਣੀ ਹੈ, ਸਿਰਫ ਸਰੋਤਾ ਹੀ ਰਿਹਾ। ਮੈਂ ਸਰੋਤਾ ਰਹਿ ਕੇ ਹੀ ਵਕਤਾ ਬਣਿਆ ਜਾਂਦਾ। ਵਾਹਿਗੁਰੂ ਆਪੇ ਦਿੰਦੇ ਨੇ, ਸੱਚੇ ਪਾਤਸ਼ਾਹ ਆਪ ਮਿਹਰ ਕਰਦੇ ਨੇ। ਮੈਂ ਕਿਹਾ ਮਹਾਰਾਜ ਅੱਜ ਤੁਹਾਡੀ ਰਜ਼ਾ ਹੈ, ਜਦੇ ਕੋਈ ਗੁਰਸਿੱਖ ਆਇਆ